दंडवत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे ले रसना नू पवित्र करन ले एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से। इतिहास दे विच ग्रंथाकार भाई संतोख सिंह जी 100 साखी ग्रंथ दी 82वीं साखी नूं अपने शब्दां दे विच बयान कर रहे सन। इत्थों तक साखी पहुँच चुकी है कि सतगुरु गोविंद सिंह सच्चे पातशाह जी भविखत वाक कर रहे ने। सतगुरु गोविंद सिंह सच्चे पातशाह जी ने वचन किया कि जिहड़े 18 भगत ने वह पैदा होणगे, इस तो इलावा जिहड़ा साडा खालसा है वह राज दी प्राप्ति करेगा। कल इत्थों तक कथा पहुँच गई सी, अज इत्थों अगे मैं प्रारंभ करदा हाँ। आए मोण के तक दिन वदें पूरब देश यद कही सदें। सतगुरु गोविंद सिंह जी कहिंदे ने कि इस तों बाद जिहड़े मोण ने उह आउणगे, मोण तों भाव है कि फिरंगी आउणगे, काफ़ी देर तक उह रहणगे, उहनां दा वादा होवेगा। पूरब देश यद कही सदें, भाव के पूरब दे इलाके नूं बहुत ही ज़्यादा उह साधणगे। तेज कितक सिंगण पर छावे, अरे पंथ सो पुण कट जावे। भाव के उन्हां दा तेज सिंगां दे उत्ते बहुता ज्यादा छावेगा। अरे पंथ सो पुण कट जावे, भाव के पंथ दे नाल अड़नगे ते पंथ फिर कट जाएगा। पर्वत में प्रवेश हो जाए, लेह खालसा दरब दबाए। उस वेले जिहड़े खालसे ने ओ भाव के प्रवेश कर जाणगे पर्वतां दे विच, जंगलां दे विच, लेह खालसा दरब दबाए, खालसा जिहड़ा है ओ दरब नूं बाद दे विच दबा लेगा। जे अब हमरे छतर पहाड़ी, सैलन ते जर देह उखारी। सतगुरु जी कहिंदे ने कि जिहड़े साडे वैरी ने, जिहड़े शत्रु ने, जिहड़े के पहाड़ी ने, उस वेले इन्हां पहाड़ियां दी जड़ां नूं साडा जिहड़ा खालसा है वह उखाड़ देवेगा। कांगड़ेश भूपत को नंद, करे निकासन सिंह बिलंद। ग्रंथाकार भाई संतोख सिंह जी लिखते ने कि सतगुरु गोविंद सिंह जी ने आख्या कि कांगड़े दे राजे दे भूपत दा जिहड़ा पुत्तर है करे निकासन सिंह बिलंद, ओ जिहड़े वड्डे खालसे ने उस नूं कढ़णगे। सो गंगा बिच त्यागे प्राण, शिव को सेवक दान महान। इस तों बाद ओ गंगा दे विच जाके अपने प्राणा नूं त्यागेगा, ਸ਼ਿਵ ਕੋ ਸੇਵਕ ਦਾਨ ਮਹਾਨ, ਕਹਿਣ ਤੋਂ ਭਾਵ ਹੈ ਕਿ ਸ਼ਿਵ ਦਾ ਸੇਵਕ ਉਹ ਮਹਾਨ ਦਾਨੀ ਹੋਵੇਗਾ। ਪੁਣ ਸਿੰਘਣ ਮੈਂ ਸੋ ਜਨ ਮੈਂ ਹੈ, ਕਾਂਸੀ ਰਾਜ ਕਰੈ ਬਿਦ ਤੈ ਹੈ। ਇਸ ਤੋਂ ਬਾਅਦ ਉਹਦਾ ਜਨਮ ਸਿੰਘਾਂ ਦੇ ਵਿੱਚ ਹੋਵੇਗਾ ਅਤੇ ਫਿਰ ਕਾਂਸੀ ਦੇ ਵਿੱਚ ਉਹ ਆਪਣਾ ਰਾਜ ਸਥਾਪਿਤ ਕਰੇਗਾ। ਕਹਿ ਕਵੀ ਸਰੋਤਾ ਸੁਣੋ ਯਸ਼ੇਖਾ, ਮਰਿਓ ਗੰਗ ਪਰ ਹਮੋ ਪਰੇਖਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੀ ਨਿੱਜੀ ਵਾਕਿਵਤ ਦੇ ਆਧਾਰ ਦੇ ਉੱਤੇ ਇਹ ਗੱਲ ਕਹਿੰਦੇ ਨੇ ਕਿ ਹੇ ਸਰੋਤਾ ਜਨੋ ਸੁਣੋ, ਮਰਿਓ ਗੰਗ ਪਰ ਹਮੋ ਪਰੇਖਾ, ਭਾਵ ਕਿ ਮੈਂ ਆਪਣੀ ਅੱਖਾਂ ਦੇ ਨਾਲ ਇਸ ਗੱਲ ਨੂੰ ਪਰਖਿਆ ਹੈ, ਭਾਵ ਕਿ ਮੈਂ ਆਪ ਡਿੱਠਾ ਹੈ। ਨਾਮ ਤਾਹੇ ਅਣਰੁੱਧ ਸਸੀ, ਅਵ ਤਿਆਗੀ ਤਿਨ ਦੇ, ਹੋਏ ਭਵਿਖਤ ਮੈਂ ਜਨਮ ਕਾਂਸੀ ਜੈ ਕਰ ਲੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਣਰੁੱਧ ਚੰਦ ਉਹਦਾ ਨਾਮ ਸੀ, ਜਿਹਨੇ ਕਿ ਹੁਣੇ ਹੁਣੇ ਥੋੜ੍ਹੀ ਦੇਰ ਪਹਿਲਾਂ ਆਪਣੀ ਦੇਹ ਨੂੰ ਤਿਆਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਹੋਏ ਭਵਿਖਤ ਮੈਂ ਜਨਮ, ਸਤਿਗੁਰੂ ਗੋਬਿੰਦ ਸਿੰਘ ਜੀ ਦੇ ਆਖੇ ਹੋਏ ਬਚਨ ਦੇ ਮੁਤਾਬਕ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਜਨਮ ਹੋਵੇਗਾ, ਕਾਂਸੀ ਜੈ ਕਰ ਲੇ ਅਤੇ ਕਾਂਸੀ ਦੇ ਉੱਤੇ ਜਿੱਤ ਦੀ ਪ੍ਰਾਪਤੀ ਕਰੇਗਾ ਅਤੇ ਸਤਿਗੁਰਾਂ ਦੇ ਦੱਸਣ ਮੁਜਬ ਉਹ ਕਾਂਸੀ ਦੇ ਵਿੱਚ ਰਾਜ ਕਰੇਗਾ। ਇਹ ਕਵੀ ਸੰਤੋਖ ਸਿੰਘ ਜੀ ਆਪਣਾ ਪੱਖ ਪੇਸ਼ ਕਰਦੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਰਾਜ ਕਰੇਗਾ ਖਾਲਸਾ ਰਹਿਮ ਵਾਸਨਾ ਕੋਏ, ਕਰੇ ਨੌਕਰੀ ਮੋਹ ਜੋ ਜੀਵਾ ਪਾਵੇ ਸੋਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਰਾਜ ਤੇ ਖਾਲਸਾ ਕਰੇਗਾ, ਉਸ ਵੇਲੇ ਕੋਈ ਵੀ ਆਕੀ ਨਹੀਂ ਰਵੇਗਾ। ਕਰੇ ਨੌਕਰੀ ਮੋਹ ਜੋ ਜੀਵਾ ਪਾਵੇ ਸੋਏ। ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਬਚਨ ਕੀਤਾ ਕਿ ਜਿਹੜਾ ਸਾਡੀ ਅਤੇ ਸਾਡੇ ਖਾਲਸੇ ਦੀ ਸੇਵਾ ਕਰੇਗਾ ਉਹਨੂੰ ਵੱਡੇ ਸੁੱਖ ਦੀ ਪ੍ਰਾਪਤੀ ਹੋਵੇਗੀ, ਜੀਵਕਾ ਮਿਲੇਗੀ। ਤੁਰ ਕੱਢੋ ਗਰੇ ਗਿਲ ਜੇ ਬ੍ਰਿੰਦ, ਸਭ ਚਾ ਕਰ ਹੋਏ ਪੰਥ ਬਿਲੰਦ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੁਰਕ ਡੋਗਰੇ ਅਤੇ ਜਿੰਨੇ ਵੀ ਗਿਲਜੇ ਨੇ ਇਹ ਸਾਰੇ ਦੇ ਸਾਰੇ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਉੱਚੇ ਖਾਲਸੇ ਦੇ ਪੰਥ ਦੇ ਚਾਕਰ ਹੋਣਗੇ, ਨੌਕਰ ਹੋਣਗੇ। ਜੰਬਕ ਨਗਰ ਭੂਪ ਹੈ ਪਲੇ, ਰਾਜ ਕਰੇ ਸਿੰਘਣ ਸੋ ਮਿਲੇ। ਇਸ ਤੋਂ ਇਲਾਵਾ ਸਤਿਗੁਰਾਂ ਨੇ ਆਖਿਆ ਕਿ ਜੰਮੂ ਨਗਰ ਦਾ ਜਿਹੜਾ ਰਾਜਾ ਹੈ ਉਹ ਭਲਾ ਹੈ, ਇਸ ਕਰਕੇ ਖਾਲਸੇ ਦੇ ਨਾਲ ਮਿਲ ਕੇ ਹੀ ਉਹ ਰਾਜਾ ਰਾਜ ਕਰੇਗਾ। ਤੀਨ ਹਜ਼ਾਰ ਕੋਸ ਕੇ ਅੰਦਰ, ਫਿਰੇ ਖਾਲਸਾ ਪਾਵੇ ਦੁੰਦਰ। ਸਤਿਗੁਰੂ ਜੀ ਕਹਿੰਦੇ ਨੇ ਕਿ 3000 ਕੋਹਾਂ ਦੇ ਅੰਦਰ ਖਾਲਸਾ ਫਿਰੇਗਾ ਅਤੇ ਖਾਲਸਾ ਬਹੁਤ ਜ਼ਿਆਦਾ ਤਰਥੱਲੀ ਮਚਾਏਗਾ। ਕਿਸੂ ਦੇਸ਼ ਦਾਮ ਲੇ ਪੇਟ, ਕਾਹੂ ਲਿਆਵੇ ਰਾਜ ਸਮੇਟ। ਭਾਵ ਕਿ ਜਿਹੜਾ ਖਾਲਸਾ ਹੈ ਕਿਸੇ ਦੇਸ਼ ਦੇ ਕੋਲੋਂ ਖਿਰਾਜ ਲਵੇਗਾ ਅਤੇ ਕਈਆਂ ਨੂੰ ਆਪਣੇ ਨਾਲ ਹੀ ਰਿਆਸਤਾਂ ਨੂੰ ਮਿਲਾ ਲਏਗਾ। ਸੁਣੋ ਬਿਸ਼ੰਬਰ ਦਾਸ ਸੁਜਾਨ, ਏਵ ਵਿਚਾਰ ਆਨੰਦ ਮਹਾਨ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਭਵਿੱਖਤ ਵਾਕ ਕਰ ਰਹੇ ਨੇ ਜਿਹੜਾ ਸਮਾਂ ਆਉਣ ਵਾਲਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ, ਹੇ ਬਿਸ਼ੰਬਰ ਦਾਸ, ਹੇ ਸ੍ਰੇਸ਼ਟ ਬੁੱਧੀ ਦੇ ਸੁਣ, ਏਵ ਵਿਚਾਰੋ ਆਨੰਦ ਮਹਾਨ, ਇਸ ਤਰ੍ਹਾਂ ਦੇ ਆਨੰਦ ਮਹਾਨ ਹੋਣਗੇ। ਪਹੁੰਚੋ ਨਿਜ ਕਰ ਤੂੰ ਮਮ ਸਿੱਖ, ਹੋਵੇਗੀ ਸੁਧ ਭੂਤ ਭਵਿੱਖ। ਸਤਿਗੁਰੂ ਗੋਬਿੰਦ ਸਿੰਘ ਜੀ ਬਿਸ਼ੰਬਰ ਦਾਸ ਨੂੰ ਕਹਿੰਦੇ ਨੇ ਕਿ ਤੂੰ ਮੇਰਾ ਪਿਆਰਾ ਸਿੱਖ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਤੂੰ ਆਪਣੇ ਘਰ ਪਹੁੰਚੇਗਾ ਤੇ ਤੈਨੂੰ ਬੀਤ ਚੁੱਕੇ ਤੇ ਆਉਣ ਵਾਲੇ ਸਮੇਂ ਦੀ ਸਾਰੀ ਸੋਝੀ ਹੋ ਜਾਏਗੀ। ਕਾਰਜ ਸਕਲ ਸਪੂਰਨ ਹੋਵੇ, ਦੁੱਖ ਅਰ ਦਰਦ ਕਰਤੇ ਖੋਵੇ। ਸਤਿਗੁਰੂ ਜੀ ਕਹਿੰਦੇ ਨੇ ਤੇਰੇ ਸਾਰੇ ਦੇ ਸਾਰੇ ਜਿਹੜੇ ਕਾਰਜ ਨੇ ਉਹ ਪੂਰੇ ਹੋਣਗੇ, ਦੁੱਖ ਤੇ ਦਲਿੱਦਰ ਤੇਰੇ ਘਰ ਨਹੀਂ ਰਹੇਗਾ।
ਇਤਿਆਦਿਕ ਕਹਿ ਸਤਿਗੁਰ ਪੂਰੇ, ਉੱਠੇ ਸਵਾ ਤੇ ਦੇ ਬਰ ਰੂਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਪੂਰੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਤੇ ਫਿਰ ਸਭਾ ਦੇ ਵਿੱਚੋਂ ਸਤਿਗੁਰੂ ਜੀ ਉੱਠ ਗਏ।
ਸਰਬ ਆਪਣੇ ਡੇਰੇ ਗਏ, ਮੋਹ ਸੰਗੀਮ ਪਾਖਤ ਪਏ।
ਜਦੋਂ ਸਾਰੇ ਦੇ ਸਾਰੇ ਉੱਠ ਕੇ ਆਪਣੇ ਡੇਰਿਆਂ ਤੇ ਚਲੇ ਗਏ ਤੇ ਰਾਮ ਕੁਵੀਰ ਜੀ ਕਹਿੰਦੇ ਨੇ ਕਿ ਫਿਰ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਹੁਕਮ ਕੀਤਾ, ਕਿਉਂਕਿ ਕਵੀ ਸੰਤੋਖ ਸਿੰਘ ਜੀ ਨੇ ਜਿਹੜੀ ਇਹ ਕਥਾ ਬਿਆਨ ਕੀਤੀ ਹੈ ਇਹ ਸਾਰੀ ਦੀ ਸਾਰੀ ਰਾਮ ਕੁਵੀਰ ਜੀ ਦੇ ਮੁਖੋਂ ਹੀ ਕਹਾ ਰਹੇ ਨੇ, ਜਿਹੜੇ ਸਾਰੀ ਕਥਾ ਨੂੰ ਸੁਣਾ ਰਹੇ ਨੇ। ਹੁਣ ਰਾਮ ਕੁਵੀਰ ਜੀ ਜਿਨ੍ਹਾਂ ਦਾ ਬਾਅਦ ਦੇ ਵਿੱਚ ਸਤਿਗੁਰਾਂ ਨੇ ਨਾਮ ਗੁਰਬਖਸ਼ ਸਿੰਘ ਰੱਖਿਆ, ਉਹ ਕਥਾ ਨੂੰ ਬਿਆਨ ਕਰਦੇ ਨੇ ਕਿ ਜਦੋਂ ਸਾਰੇ ਦੇ ਸਾਰੇ ਉੱਠ ਕੇ ਚਲੇ ਗਏ ਤੇ ਫਿਰ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੰਜ ਹੁਕਮ ਕੀਤਾ।
ਸੁਣ ਗੁਰਬਖਸ਼ ਸਿੰਘ ਇਹ ਬਾਤ, ਰਾਤ ਬਤੀਤ ਹੋਏ ਜਬ ਪ੍ਰਾਤ।
ਰਾਮ ਕੁਵੀਰ ਜੀ ਕਹਿੰਦੇ ਨੇ ਕਿ ਮੈਨੂੰ ਸਤਿਗੁਰਾਂ ਨੇ ਆਖਿਆ, ਹੇ ਗੁਰਬਖਸ਼ ਸਿੰਘ ਸੁਣ ਮੇਰੀ ਗੱਲ ਨੂੰ ਧਿਆਨ ਦੇ ਨਾਲ।
ਰਾਤ ਬਤੀਤ ਹੋਏ ਜਬ ਪ੍ਰਾਤ,
ਭਾਵ ਕਿ ਜਦੋਂ ਇਹ ਰਾਤ ਬਤੀਤ ਹੋਵੇਗੀ ਤੇ ਜਦੋਂ ਸਵੇਰਾ ਹੋਵੇਗਾ।
ਗਮਨੋ ਸਿੱਖ ਉਜੈਨੀ ਪਾਸ, ਆਨੋ ਸੰਗ ਬਿਸ਼ੰਬਰ ਦਾਸ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਰਾਮ ਕੁਵੀਰ ਨੂੰ ਕਿ ਸਵੇਰ ਹੋਣ ਦੇ ਨਾਲ ਤੂੰ ਉਜੈਨੀ ਸਿੰਘ ਦੇ ਕੋਲ ਜਾਣਾ ਹੈ, ਭਾਵ ਕਿ ਬਿਸ਼ੰਬਰ ਦਾਸ ਦੇ ਕੋਲ।
ਆਨੋ ਸੰਗ ਬਿਸ਼ੰਬਰ ਦਾਸ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਬਿਸ਼ੰਬਰ ਦਾਸ ਨੂੰ ਸਵੇਰੇ ਤੋਂ ਸੱਦ ਕੇ ਲਿਆਉਣਾ।
ਸਾਹਿਬ ਸਿੰਘ ਆਦ ਸੁਣ ਸ਼੍ਰੋਤੇ, ਮੰਦਰ ਮੈਂ ਗੁਰ ਪ੍ਰਵਸ਼ਨ ਹੋਤੇ।
ਰਾਮ ਕੁਵੀਰ ਜੀ ਕਹਿੰਦੇ ਨੇ ਕਿ ਹੇ ਸਾਹਿਬ ਸਿੰਘ ਲਿਖਾਰੀ ਤੇ ਹੋਰ ਸਾਰੇ ਸਰੋਤਿਓ, ਸੁਣੋ, ਮੰਦਰ ਦੇ ਵਿੱਚ ਮਹਿਲਾਂ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪ੍ਰਵੇਸ਼ ਕਰ ਗਏ, ਕਿਉਂਕਿ 100 ਸਾਖੀ ਦੀ ਸਾਖੀ ਨੂੰ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ ਤੇ 100 ਸਾਖੀ ਜਿਹੜਾ ਗ੍ਰੰਥ ਹੈ ਉਹ ਰਾਮ ਕੁਵੀਰ ਜੀ ਨੇ ਲਿਖਵਾਇਆ, ਜਿਹੜੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮਕਾਲੀ ਸਨ, ਤੇ ਸਾਹਿਬ ਸਿੰਘ ਲਿਖਾਰੀ ਨੇ 100 ਸਾਖੀ ਗ੍ਰੰਥ ਨੂੰ ਲਿਖਿਆ। 100 ਸਾਖੀ ਦਾ ਕਵੀ ਜੀ ਬਿਆਨ ਕਰ ਰਹੇ ਨੇ, ਇਸੇ ਕਰਕੇ 100 ਸਾਖੀ ਦੇ ਹਿਸਾਬ ਦੇ ਨਾਲ ਹੀ ਉਹ ਕਥਾ ਬਿਆਨ ਕਰ ਰਹੇ ਨੇ।
ਸੁਣ ਕਰ ਮੈਂ ਬੰਧਨ ਕਰ ਮੋਰਿਓ, ਨਿਜ ਥਲ ਖਾਣ ਪਾਣ ਕੋ ਕਰਿਓ।
ਰਾਮ ਕੁਵੀਰ ਜੀ ਕਹਿ ਰਹੇ ਨੇ ਕਿ ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ ਮੈਂ ਨਮਸਕਾਰ ਕਰਕੇ ਮੁੜ ਕੇ ਆ ਗਿਆ, ਆਪਣੀ ਜਗ੍ਹਾ ਤੇ ਡੇਰੇ ਤੇ ਆਣ ਕੇ ਵਿਸਰਾਮ ਕੀਤਾ ਤੇ ਪ੍ਰਸ਼ਾਦ ਪਾਣੀ ਛਕੇ।
ਸੁਪਤ ਜਥਾ ਸੁਖ ਰਾਤ ਬਿਤਾਈ, ਜਾਗੇ ਜਬ ਪ੍ਰਭਾਤ ਹੋਏ ਆਈ।
ਕਹਿੰਦੇ ਨੇ ਕਿ ਫਿਰ ਮੈਂ ਰਾਤ ਨੂੰ ਸੁਖ ਦੇ ਨਾਲ ਸੌ ਕੇ ਬਤੀਤ ਕੀਤਾ ਤੇ ਜਦੋਂ ਅਗਲਾ ਸਵੇਰਾ ਹੋਇਆ ਤੇ ਜਾਗਿਆ।
ਚਾਰ ਘਟੀ ਜਬ ਦਿਨ ਹੂੰ ਚਰਿਓ, ਸਿੱਖ ਉਜੈਨੀ ਲਿਆਵਣ ਕਰਿਓ।
ਰਾਮ ਕੁਵੀਰ ਜੀ ਕਹਿੰਦੇ ਨੇ ਕਿ ਜਦੋਂ 4 ਘੜੀਆਂ ਦਿਨ ਚੜ੍ਹ ਕੇ ਆ ਗਿਆ, ਉਸ ਵੇਲੇ ਮੈਂ ਬਿਸ਼ੰਬਰ ਦਾਸ ਦੇ ਕੋਲ ਗਿਆ ਤੇ ਉਸ ਨੂੰ ਬੁਲਾ ਕੇ ਲਿਆਇਆ ਸਭਾ ਦੇ ਵਿੱਚ।
ਸਾਵਤਰੀ ਆਲੇ ਯਾਰ ਸੁੱਤ ਕੋ ਸਾਥ, ਪਹੁੰਚਿਓ ਜਹ ਬੈਠੇ ਗੁਰ ਨਾਥ।
ਰਾਮ ਕੁਵੀਰ ਜੀ ਕਹਿੰਦੇ ਨੇ ਕਿ ਬਿਸ਼ੰਬਰ ਦਾਸ ਦੀਆਂ 2 ਘਰ ਵਾਲੀਆਂ ਸਨ, ਆਪਣੀਆਂ ਘਰ ਵਾਲੀਆਂ ਨੂੰ ਤੇ ਆਪਣੇ ਪੁੱਤਰ ਨੂੰ ਲੈ ਕੇ ਸਤਿਗੁਰਾਂ ਦੇ ਕੋਲ ਪਹੁੰਚਿਆ, ਸਤਿਗੁਰਾਂ ਦਾ ਆਣ ਕੇ ਦਰਸ਼ਨ ਕੀਤਾ।
ਪੇਟ ਰਜਤ ਪਣ ਸ਼ਾਹ ਜਹਾਨੀ, ਧਰੇ ਹਜ਼ਾਰ ਬੰਧਨ ਠਾਨੀ।
ਉਸ ਵੇਲੇ ਬਿਸ਼ੰਬਰ ਦਾਸ ਨੇ 1000 ਸ਼ਾਹ ਜਹਾਨੀ ਰੁਪਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪੇਟਾ ਦੇ ਵਿੱਚ ਰੱਖੇ।
ਸੁੱਤ ਜੁੱਤ ਲੈ ਕਰ ਖੁਸ਼ੀ ਕਨੇਰੀ, ਰੁਖਸਦ ਹੋਣ ਲੱਗਿਓ ਤਿਸ ਬੇਰੀ।
ਆਪਣੇ ਪੁੱਤਰ ਦੇ ਸਮੇਤ ਸਤਿਗੁਰਾਂ ਤੋਂ ਆਗਿਆ ਲੈ ਕੇ, ਖੁਸ਼ੀਆਂ ਲੈ ਕੇ ਜਦੋਂ ਰਾਮ ਕੁਵੀਰ ਜੀ ਕਹਿੰਦੇ ਨੇ ਕਿ ਉਹ ਉੱਥੋਂ ਚੱਲਣ ਲੱਗੇ।
ਤਿਸ ਕੀ ਜੁਵਤੀ अंतर गई गुर महलां को दर्शत पई। ते जड़िया बिशंबर दास दिया घरवालिया सन उसे वेले अंदर महलां दे विच चलिया गई ने, सतगुरां दे महलां दा जाके उन्होंने दर्शन किया। दर्ब उपायन धर कर आगी, शरदा जुत पद पंकज लागी। भाव के उन्होंने माया की जिहड़ी अर्पणा है मातावां दे चरणां दे विच कीती ते बड़ी श्रद्धा दे नाल उन्हां दे चरणां दे नाल जुड़ियां। चलन समय सत गुर ढिग आई, नाम मदन वंती हर खाई। जदों अंदरों दर्शन करके आ गईआं ते जदों जान लगियां ते सतगुरां दे लागे फिर नमस्कार करन दे वास्ते उह दोवें पहुंचियां ने। उन्हां दे विचों कवि संतोख सिंह जी लिखदे ने, इक दा नाम सी मदनवंती, उह बड़े खुश होई। चरण कमल पर निज सिर तारियो, अशरण को जल उपर परियो। उस मदनवंती ने सतगुरां दे चरण कमलां दे उते अपने सिर नूं धर दिता ते अथरुआं दा जिहड़ा हंझुआं दा पाणी सी उह बहुता ही ज़्यादा सतगुरां दे चरणां दे उते पिया। सतगुर रहे हटाए पिछेरे, तउ धरियो सिर होए अगेरे। राम कौर जी कह रहे ने कि सच्चे पातशाह जी उस नूं पिछे हटा रहे सन तां वी उसने अपना जिहड़ा सिर सीना उह सतगुरां दे चरणां दे उत्ते जा धरिया। पग पर अशर पिख हस कहियो, क्यों तुव चित चिंता मैं बहियो। जदों उस मदनवंती दियां अखां दा पाणी पाव के हंझू सतगुरां दे चरणां कमलां दे उत्ते डिगे ते सतगुरु गोबिंद सिंह जी ने हस के बचन कीता, क्यों तुव चित चिंता मैं बहियो। ਭਾਵ ਕਿ ਤੇਰਾ ਜਿਹੜਾ ਚਿੱਤ ਹੈ ਕਿਉਂ ਚਿੰਤਾ ਦੇ ਵਿੱਚ ਰੁੜਦਾ ਜਾ ਰਿਹਾ। ਗੁਰ ਕਰ ਦੇਤ ਲੇਤ ਨਹੀਂ ਜੋਵੈ, ਤੁਵ ਸੁਤ ਦਾਸ ਹਮਾਰੋ ਹੋਵੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਗੁਰੂ ਦਾ ਕਰ ਦਿੰਦਾ ਹੈ ਲੈਂਦਾ ਨਹੀਂ। ਕਹਿੰਦੇ ਨੇ ਤੁਵ ਸੁਤ ਦਾਸ ਹਮਾਰੋ ਹੋਵੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੇਰਾ ਜਿਹੜਾ ਪੁੱਤਰ ਹੈ ਉਹ ਸਾਡਾ ਦਾਸ ਹੋਵੇਗਾ। अपर जन्म मैं इम बन जाए, अब दीनो तोह निश्चय पाए। पर सतगुरु गोबिंद सिंह जी कहिंदे ने कि अगले जन्म दे विच ऐसी वार्ता बन जाएगी, भाव के तेरी संतान सिंह होवेगी। आप दीनों तो ही निश्चय पायो। सतगुरु गोबिंद सिंह जी कहिंदे ने कि हुणे ही असी तेनू ये वरदान दिता है, इस करके इस गल नू निश्चय दे नाल मन लै। साबत होवा पले पछान, गोरख जान कह तू जान। सतगुरु गोबिंद सिंह सच्चे पातशाह जी कहिंदे ने हुण तेरा पुत्र सिखां दे विच साबत हो गया है, गोरख जान कह तू जान। सतगुरु गोबिंद सिंह जी कहिंदे ने गोरख भाव के परमात्मा जानदा है या फिर तू जानेगी। सुनत मदन वंती तब कहियो, मोह न होए इही मैं चाहियो। जदों सतगुरु गोबिंद सिंह जी ने ऐसा वचन किया ते सुन के वह जिहड़ी मदनवंती सी वह बोली, कहिंदी है मोह न होए इही मैं चाहियो, भाव के मैनू मोह ना कदे होवे मैं यह चाहनी हाँ। या फिर इस तुक दा दूजा भाव यह भी लग सकता है कि मैं पुत्र नू नहीं चाहती, इस करके ना होवे। गुरु कह हुश नाक उदारी, तू गुर बख्श सिंह दी नारी। कवि संतोख सिंह जी लिखते ने कि सतगुरां ने वचन किया, हे होश वाली सुन, तू अगले जन्म दे विच गुरबख्श सिंह दी औरत बनेगी, भाव के राम कोइर दी। पुन पछतावत सुत को रह, अगले जन्म बिखै नहीं लह। सतगुरु गोबिंद सिंह जी कहिंदे ने कि तू हुण इनकार किया है, इस करके अगले जन्म दे विच तेनू पुत्र दी प्राप्ति नहीं होवेगी, तू पछतावा करदी रहेगी, तेरे घर पुत्र नहीं होवेगा ते तू गुरबख्श सिंह दी घरवाली होवेगी। जामा जानो त्रिमत केरा ਇਹ ਸੁਭਾਵ ਪੁਰਖ ਕੋ ਤੇਰਾ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਤੇਰਾ ਜਾਮਾ ਤੇ ਭਾਵੇਂ ਤ੍ਰੀਮਤਾ ਵਾਲਾ ਹੈ ਭਾਵ ਕੇ ਔਰਤਾਂ ਵਾਲਾ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰਾ ਜਿਹੜਾ ਸੁਭਾਅ ਹੈ ਉਹ ਪੁਰਖਾਂ ਵਾਲਾ ਹੈ।
ਸੁਣਤ ਮਦਨ ਵੰਤੀ ਹਰ ਖਾਨੀ ਸਮਝ ਵਾਰਤਾ ਮੁਖ ਮੁਸਕਾਨੀ।
ਜਦੋਂ ਐਸੇ ਬਚਨ ਸਤਿਗੁਰਾਂ ਨੇ ਕੀਤੇ ਤੇ ਫਿਰ ਮਦਨਵੰਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣ ਕੇ ਹਰ ਖਾਨੀ ਖੁਸ਼ ਹੋਈ ਤੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ।
ਹੁਤੀ ਮੋਦਨੀ ਦੂਸਰ ਦਾਰਾ ਪਹੁੰਚ ਨਿਕਟ ਪੱਗ ਪਰ ਸਿਰ ਤਾਰਾ।
ਤੇ ਦੂਸਰੀ ਘਰ ਵਾਲੀ ਜਿਹੜੀ ਸੀ ਬਿਸ਼ੰਬਰ ਦਾਸ ਦੀ, ਉਹਦਾ ਨਾਮ ਸੀ ਮੋਦਨੀ। ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜੀ, ਭਾਵ ਕਿ ਆਪਣੇ ਮੱਥੇ ਨੂੰ ਰੱਖ ਕੇ ਉਹਨੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ।
ਤਵ ਸਤ ਗੁਰ ਤੂਸ਼ਣ ਹੋਏ ਰਹੇ ਸਿਰ ਕੋ ਤੁਨਿਓ ਬਾਕ ਨਹੀਂ ਕਹੇ।
ਉਹਨੇ ਜਦੋਂ ਮੱਥਾ ਟੇਕਿਆ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਚੁੱਪ ਹੀ ਰਹੇ, ਕੋਈ ਵੀ ਵਚਨ ਨਾ ਕੀਤਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਿਰ ਫੇਰਿਆ, ਭਾਵ ਕੇ ਇੱਕ ਅਫਸੋਸ ਜਿਹਾ ਜ਼ਾਹਰ ਕੀਤਾ।
ਯੁੱਤ ਪਰਵਾਰ ਬਿਸ਼ੰਬਰ ਦਾਸ ਰੁਖ ਸਦਵੈ ਕਰ ਸਤਿਗੁਰ ਪਾਸ।
ਇਸ ਤੋਂ ਬਾਅਦ ਆਪਣੇ ਸਾਰੇ ਪਰਿਵਾਰ ਦੇ ਸਮੇਤ ਬਿਸ਼ੰਬਰ ਦਾਸ ਨੇ ਸਤਿਗੁਰਾਂ ਤੋਂ ਜਾਣ ਦੀ ਆਗਿਆ ਲਈ ਤੇ ਉਹ ਫਿਰ ਚੱਲ ਪਿਆ।
ਮਸਤਕ ਟੇਕਤ ਕੀਨ ਭਯਾਨਾ ਦੱਖਣ ਦਿਸ਼ ਉਜੈਨਪੁਰ ਜਾਣਾ।
ਭਾਵ ਕਿ ਦੱਖਣ ਦੇ ਇਲਾਕੇ ਦੇ ਵਿੱਚ ਜਿਹੜੀ ਉਜੈਨ ਨਗਰੀ ਹੈ ਉੱਥੋਂ ਦਾ ਰਹਿਣ ਵਾਲਾ ਸੀ, ਇਸ ਕਰਕੇ ਬਿਸ਼ੰਬਰ ਦਾਸ ਮੱਥਾ ਟੇਕ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਸ ਪਾਸੇ ਨੂੰ ਚੱਲ ਪਿਆ।
ਸਤਿਗੁਰ ਹੱਸੇ ਤੈਨੂੰ ਕੇ ਪਾਛੇ ਮੈਂ ਟਿਕ ਖਰੋ ਖੁਸ਼ੀ ਪਿਖ ਆਛੇ।
ਰਾਮ ਕੁਇਰ ਜੀ ਕਹਿੰਦੇ ਨੇ ਕਿ ਜਦੋਂ ਬਿਸ਼ੰਬਰ ਦਾਸ ਆਪਣੇ ਪਰਿਵਾਰ ਦੇ ਸਮੇਤ ਚਲਾ ਗਿਆ ਤੇ ਉਹਨਾਂ ਦੇ ਜਾਣ ਤੋਂ ਪਿੱਛੋਂ ਸਤਿਗੁਰੂ ਜੀ ਹੱਸੇ
ਮੈਂ ਟਿਕ ਖਰੋ ਖੁਸ਼ੀ ਪਿਖ ਆਛੇ।
ਰਾਮ ਕੁਇਰ ਜੀ ਕਹਿੰਦੇ ਨੇ ਕਿ ਮੈਂ ਸਤਿਗੁਰਾਂ ਦੇ ਲਾਗੇ ਹੀ ਖੜਿਆ ਸੀ ਤੇ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਨੂੰ ਦੇਖ ਕੇ ਪੁੱਛਿਆ।
ਬੋਜਣ ਕਰਤ ਪਾਇਓ ਤਿਸ ਬੇਰਾ ਕਹਾਂ ਹੁਕਮ ਹੈ ਰਾਵਰ ਕੇਰਾ।
ਰਾਮ ਕੁਇਰ ਜੀ ਕਹਿੰਦੇ ਨੇ ਹੱਥ ਜੋੜ ਕੇ ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਹੁਣ ਤੁਹਾਡਾ ਕੀ ਹੁਕਮ ਹੈ।
ਸੁਣ ਕਲ ਗੀਤਾਰ ਬਾ ਕੇ ਉਚਾਰਾ ਨਾਮ ਮਦਨ ਵੰਤੀ ਜੋਦਾਰਾ।
ਰਾਮ ਕੁਇਰ ਜੀ ਕਹਿੰਦੇ ਨੇ ਕਿ ਸੁਣ ਕੇ ਕਲਗੀ ਧਰ ਨੇ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ, ਜਿਹੜੀ ਮਦਨਵੰਤੀ ਸੀ, ਜਿਹੜੀ ਕਿ ਦਾਰਾ ਸੀ, ਭਾਵ ਕੇ ਘਰ ਵਾਲੀ ਸੀ ਬਿਸ਼ੰਬਰ ਦਾਸ ਦੀ।
ਜਬ ਗੁਰ ਬਖਸ਼ ਸਿੰਘ ਤਨ ਤੇਰਾ ਤੋਵੇ ਸਿੱਖਣੀ ਹੋਵੇ ਤਿਸ ਬੇਰਾ।
ਸਤਿਗੁਰੂ ਜੀ ਕਹਿੰਦੇ ਨੇ ਹੇ ਰਾਮ ਕੁਇਰ, ਤੇਰਾ ਨਾਮ ਹੈ ਗੁਰਬਖਸ਼ ਸਿੰਘ ਤੇ ਤੇਰੀ ਹੀ ਇਹ ਸਿੱਖਣੀ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਬਣੇਗੀ।
ਹੋਏ ਦੋਨੋ ਟਿਗ ਰਾਜ ਬਿਸਾਲਾ ਤਹ ਲਗ ਕਰੋ ਜਹਾਂ ਲਗ ਜਵਾਲਾ।
ਸਤਿਗੁਰਾਂ ਨੇ ਬਚਨ ਕੀਤਾ ਕਿ ਤੁਹਾਡਾ ਜਿਹੜਾ ਰਾਜ ਹੈ ਬਹੁਤ ਵੱਡਾ ਹੋਵੇਗਾ। ਤਹ ਲਗ ਕਰੋ ਜਹਾਂ ਲਗ ਜਵਾਲਾ, ਭਾਵ ਕਿ ਜਵਾਲਾਮੁਖੀ ਦੇ ਤੱਕ ਤੁਹਾਡਾ ਜਿਹੜਾ ਰਾਜ ਹੈ ਉਹ ਹੋਵੇਗਾ।
ਜਗ ਮੈਂ ਜੀਵਨ ਹੋਏ ਤੋ ਥੋਰਾ ਸਿੱਧ ਮਨੋਰਥ ਬਣ ਹੈ ਤੋਰਾ।
ਸਤਿਗੁਰਾਂ ਨੇ ਬਚਨ ਕੀਤਾ ਕਿ ਜਗ ਦੇ ਵਿੱਚ ਜਿਹੜਾ ਤੇਰਾ ਥੋੜਾ ਹੈ, ਪਰ ਤੇਰੇ ਮਨ ਦਾ ਜਿਹੜਾ ਮਨੋਰਥ ਹੈ ਉਹ ਸਤਿਗੁਰੂ ਜੀ ਕਹਿੰਦੇ ਨੇ ਸਿੱਧ ਹੋਵੇਗਾ, ਪੂਰਾ ਹੋਵੇਗਾ।
ਸੁਣੋ ਨੀ ਗਰਾ ਗਾਇਓ ਹਕਾਰਨ ਤਾਂ ਲੁਭਾਇਓ ਕਰੀ ਨਿਹਾਰਨ।
ਹੁਣ ਅੰਤਰਜਾਮੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਹੇ ਬਾਲਕਾ ਨੀਂਗਰਾ ਸੁਣ, ਜਦੋਂ ਤੂੰ ਬਿਸ਼ੰਬਰ ਦਾਸ ਨੂੰ ਬੁਲਾਉਣ ਦੇ ਵਾਸਤੇ ਗਿਆ ਸੀ
ਤਾਂ ਲੁਭਾਇਓ ਕਰੀ ਨਿਹਾਰਨ,
ਤੇ ਜਦੋਂ ਤੂੰ ਬੁਲਾਉਣ ਦੇ ਵਾਸਤੇ ਗਿਆ ਸੀ ਤੇ ਕਹਿੰਦੇ ਨੇ ਰਾਮ ਕੁਇਰ ਨੂੰ ਸਤਿਗੁਰੂ ਜੀ ਕਿ ਤੇਰਾ ਜਿਹੜਾ ਮਨ ਹੈ ਨਾ ਉਹ ਇਸ
ਵਿਸ਼ੰਬਰ ਦਾਸ ਦੀ ਔਰਤ ਦੇ ਉੱਤੇ ਲੁਬਾਇਮਾਨ ਹੋ ਗਿਆ ਸੀ ਭਾਵ ਕਿ ਜਿਹਦਾ ਨਾਮ ਹੈ ਮਦਨਵੰਤੀ।
ਮੋਕੋ ਨਹੀਂ ਬਖਸ਼ੀ ਗੋਰੀਏ ਕਰਿਓ ਮਨੋਰਥ ਦੇਖਤ ਦੇਹ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਹੀ ਤੂੰ ਉਸ ਨੂੰ ਦੇਖਿਆ ਤੇ ਤੂੰ ਆਪਣੇ ਮਨ ਦੇ ਵਿੱਚ ਇਹ ਮਨੋਰਥ ਧਾਰਨ ਕੀਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜੀ ਔਰਤ ਹੈ ਮੈਨੂੰ ਨਹੀਂ ਬਖਸ਼ੀ, ਮੈਨੂੰ ਨਹੀਂ ਦਿੱਤੀ।
ਭੂਲਿਓ ਕਹਾਂ ਬਿਲੋਕਤ ਐਸੇ ਅਬ ਹਮਨੇ ਬਖਸ਼ੀ ਤੋਹੇ ਤੈਸੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੂੰ ਵੇਖ ਕੇ ਭੁੱਲ ਗਿਆ ਤੇ ਇਸ ਤਰ੍ਹਾਂ ਆਖਿਆ ਕਿ ਮੈਨੂੰ ਸਤਿਗੁਰਾਂ ਨੇ ਕਿਉਂ ਨਹੀਂ ਦਿੱਤੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਹੁਣ ਉਹ ਤੈਨੂੰ ਬਖਸ਼ਦੇ ਹਾਂ। ਸਤਿਗੁਰੂ ਜੀ ਕਹਿੰਦੇ ਨੇ ਉਹਦਾ ਦੂਜਾ ਜਨਮ ਹੋਵੇਗਾ ਤੇ ਫਿਰ ਉਹ ਤੇਰੀ ਘਰਵਾਲੀ ਬਣੇਗੀ।
ਦੁਤੀ ਸਿੱਖਣੀ ਰਾਜ ਜੋਤ ਉਹੀ ਹਮਰੇ ਚਰਨ ਸੰਗ ਸੋਹੀ।
ਤੇ ਦੂਸਰੀ ਦੀ ਗੱਲ ਕਰਦੇ ਨੇ ਜਿਹਦਾ ਨਾਮ ਸੀ ਮੋਦਨੀ। ਸਤਿਗੁਰੂ ਜੀ ਕਹਿੰਦੇ ਨੇ ਕਿ ਦੂਸਰੀ ਜਿਹੜੀ ਵਿਸ਼ੰਬਰ ਦਾਸ ਦੀ ਘਰਵਾਲੀ ਸੀ ਉਹਨੇ ਵੀ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਚਰਨਾਂ ਦੇ ਨਾਲ ਸਪਰਸ਼ ਕੀਤਾ।
ਯਾਂ ਤੇ ਹਮ ਨਹੀਂ ਆਦਰ ਦੀਨਾ ਬਾਕ ਨਾ ਕਛੂ ਉਚਾਰਨ ਕਿਨਾ।
ਸਤਿਗੁਰੂ ਜੀ ਕਹਿੰਦੇ ਨੇ ਉਹਨੂੰ ਅਸੀਂ ਆਦਰ ਇਸ ਕਰਕੇ ਨਹੀਂ ਦਿੱਤਾ ਤੇ ਨਾ ਹੀ ਕੋਈ ਉਹਦੇ ਨਾਲ ਬਚਨ ਕੀਤਾ। ਅੱਗੇ ਖੁਲਾਸਾ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਨੇ ਮੁਸਲੀ ਬੇਸਿਆ ਬਣ ਹੈ ਸੋਏ ਨੇਤ ਪਰਮੇਸ਼ਰ ਕੀ ਇਮ ਹੋਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਵਿਸ਼ੰਬਰ ਦਾਸ ਦੀ ਜਿਹੜੀ ਦੂਸਰੀ ਘਰਵਾਲੀ ਹੈ ਸਤਿਗੁਰੂ ਜੀ ਕਹਿੰਦੇ ਨੇ ਇਹਨੇ ਅਗਲੇ ਜਨਮ ਦੇ ਵਿੱਚ ਵੇਸਵਾ ਬਣਨਾ ਹੈ, ਇਸ ਤੋਂ ਇਲਾਵਾ ਮੁਸਲਮਾਨਣੀ ਹੋਵੇਗੀ। ਨੇਤ ਪਰਮੇਸ਼ਰ ਕੀ ਇਮ ਹੋਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਰਮੇਸ਼ਰ ਦੀ ਕੁਦਰਤ ਦੀ ਅਕਾਲ ਪੁਰਖ ਦੀ ਇਸੇ ਤਰ੍ਹਾਂ ਦੀ ਮਰਜ਼ੀ।
ਹਮਰੋ ਸਿਦਕ ਭਾਵ ਕਰ ਆਈ ਇਸ ਕੋ ਫਲ ਪੈ ਹੈ ਵਡੇ ਆਈ।
ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਸਾਰੇ ਦੇ ਸਾਰੇ ਭਵਿੱਖਤ ਵਾਕ ਕਰ ਰਹੇ ਨੇ ਜਿਹੜੇ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵਰਤਣੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਡੇ ਸਿਦਕ ਨੂੰ ਤੇ ਭਾਵਨਾ ਨੂੰ ਧਾਰਨ ਕਰਕੇ ਉਹ ਆਈ ਸੀ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇਹਦਾ ਫਲ ਉਹਨੂੰ ਬਹੁਤ ਵੱਡੀ ਵਡਿਆਈ ਮਿਲੇਗੀ।
ਕੇਸ਼ੋ ਦਾਸ ਜਬੈ ਤਨ ਤਰੇ ਰਣ ਸਿੰਘ ਨਾਮ ਰਾਜ ਬਡ ਕਰੇ।
ਤੇ ਜਿਹੜਾ ਕੇਸ਼ੋ ਦਾਸ ਪੰਡਿਤ ਹੈ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉਹਨੇ ਅਗਲੇ ਜਨਮ ਨੂੰ ਧਾਰਨ ਕਰਨਾ ਹੈ ਤੇ ਉਹਨੇ ਮਹਾਰਾਜਾ ਰਣਜੀਤ ਸਿੰਘ ਬਣਨਾ ਹੈ ਤੇ ਵੱਡਾ ਰਾਜ ਕਰਨਾ ਹੈ।
ਅੰਗੀਕਾਰ ਕਰੈ ਗੋ ਸੋਏ ਮਰ ਕਰ ਪੁਨ ਹਿੰਦਵਾਣੀ ਹੋਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਰਣਜੀਤ ਸਿੰਘ ਇਸ ਵੇਸਵਾ ਨੂੰ ਅੰਗੀਕਾਰ ਕਰੇਗਾ ਤੇ ਜਦੋਂ ਫਿਰ ਦੁਬਾਰਾ ਮਰੇਗੀ ਤੇ ਫਿਰ ਹਿੰਦਵਾਣੀ ਬਣੇਗੀ।
ਰਾਜਪੂਤਨੀ ਜਨਮੈ ਫੇਰ ਅਬ ਬਖਸ਼ੀ ਕੇਸ਼ੋ ਕੇ ਹੇਰ।
ਉਸ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜਪੂਤਨੀ ਹੋ ਕੇ ਜਨਮ ਨੂੰ ਧਾਰਨ ਕਰੇਗੀ ਅਬ ਬਖਸ਼ੀ ਕੇਸ਼ੋ ਕੇ ਹੇਰ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਕੇਸ਼ੋ ਨੂੰ ਵੇਖ ਕੇ ਅਸੀਂ ਹੁਣ ਉਹਨੂੰ ਬਖਸ਼ ਦਿੱਤੀ ਹੈ, ਭਾਵ ਕਿ ਜਿਹੜਾ ਕੇਸ਼ੋ ਦਾਸ ਹੈ ਇਹ ਮਹਾਰਾਜਾ ਰਣਜੀਤ ਸਿੰਘ ਬਣੇਗਾ ਤੇ ਇਹ ਮੁਸਲਮਾਨਣੀ ਵੇਸਵਾ ਬਣੇਗੀ ਤੇ ਫਿਰ ਇਹ ਰਣਜੀਤ ਸਿੰਘ ਦੇ ਘਰ ਹੀ ਜਾਵੇਗੀ।
ਇਸ ਪ੍ਰਕਾਰ ਕਹਿ ਕਰ ਗੁਰ ਸਵਾਮੀ ਭੂਤ ਭਵਿੱਖਤ ਅੰਤਰ ਜਾਮੀ।
ਰਾਮ ਕੌਰ ਜੀ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਸਵਾਮੀ ਨੇ ਉਹਨਾਂ ਨੇ ਬਚਨ ਕੀਤੇ, ਜਿਹੜੇ ਸਤਿਗੁਰੂ ਗੋਬਿੰਦ ਸਿੰਘ ਜੀ ਪਿਛਲਿਆਂ ਸਮਿਆਂ ਨੂੰ ਵੀ ਜਾਣਨ ਵਾਲੇ ਨੇ ਤੇ ਜਿਹੜੇ ਅਗਲੇ ਆਉਣ ਵਾਲੇ ਸਮੇਂ ਨੂੰ ਵੀ ਜਾਣਨ ਵਾਲੇ ਅੰਤਰਜਾਮੀ ਨੇ।
ਪੁਣ ਮੁਝ ਸੋ ਬਰ ਜੋ ਬਸ ਕਰੋ ਅਪਰ ਨ ਬੂਜਣ ਤੂਸ਼ਣ ਤਰੋ।
ਰਾਮ ਕੌਰ ਜੀ ਕਹਿੰਦੇ ਨੇ ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਮੈਨੂੰ ਵਰਜ ਦਿੱਤਾ, ਮੈਨੂੰ ਮਨਾ ਕਰ ਦਿੱਤਾ, ਬਸ ਕਰੋ। ਸਤਿਗੁਰਾਂ ਨੇ ਆਖਿਆ ਬਸ ਕਰ ਰਾਮ ਕੌਰ, ਆਪਣਾ ਬੂਝੋ ਤੂਸ਼ਣ ਤਰੋ, ਭਾਵ ਕੇ ਚੁੱਪ ਨੂੰ ਧਾਰਨ ਕਰ, ਇਸ ਤੋਂ ਅੱਗੇ ਗੱਲ ਨਾ ਪੁੱਛ।
ਔਰ ਖਿਆਲ ਕੋ ਬੇਲਾ ਪਾਇਓ ਇਮ ਸਤਿਗੁਰ ਤੇ ਮੈਂ ਸੁਣ ਲਇਓ।
ਰਾਮ ਕੌਰ ਜੀ ਕਹਿੰਦੇ ਨੇ ਕਿ ਹੋਰ ਖਿਆਲਾਂ ਦਾ ਵੇਲਾ ਹੋ ਗਿਆ। ਸਤਿਗੁਰਾਂ ਨੇ ਮੈਨੂੰ ਆਖਿਆ, ਇਸ ਤੋਂ ਬਾਅਦ ਰਾਮ ਕੌਰ ਜੀ ਕਹਿੰਦੇ ਨੇ ਕਿ ਮੈਂ ਚੁੱਪ ਕਰ ਗਿਆ, ਮੈਂ ਸਤਿਗੁਰਾਂ ਦੇ ਨਾਲ ਕੋਈ ਬਚਨ ਨਾ ਕੀਤਾ। ਤਾਰੀ ਮੌਣ ਨਹੀਂ ਕਛੂ ਉਚਾਰਾ, ਕੇਤਕ ਚਿਰ ਥਿਰ ਸਭਾ ਮਜਾਰਾ। ਰਾਮ ਕੌਰ ਜੀ ਕਹਿੰਦੇ ਨੇ ਕਿ ਚੁੱਪ ਨੂੰ ਧਾਰਨ ਕਰਕੇ ਮੈਂ ਬੈਠਾ ਰਿਹਾ, ਕੋਈ ਵੀ ਗੱਲ ਨਾ ਕੀਤੀ, ਥੋੜਾ ਸਮਾਂ ਇਸੇ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਜੀ ਸਭਾ ਦੇ ਵਿੱਚ ਬੈਠੇ ਰਹੇ। ਉੱਠ ਕਰ ਪੁਣ ਮੰਦਰ ਕੋ ਗਏ, ਤਿਸ ਦਿਨ ਵਹਿਰ ਨਾ ਆਵਤ ਪਏ। ਰਾਮ ਕੌਰ ਜੀ ਕਹਿੰਦੇ ਨੇ ਕਿ ਉੱਠ ਕੇ ਆਪਣੇ ਮਹਿਲਾਂ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਚਲੇ ਗਏ। ਰਾਮ ਕੌਰ ਜੀ ਕਹਿੰਦੇ ਨੇ ਤਿਸ ਦਿਨ ਵਹਿਰ ਨਾ ਆਵਤ ਪਏ। ਰਾਮ ਕੌਰ ਜੀ ਕਹਿੰਦੇ ਨੇ ਕਿ ਸਾਰਾ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਿਲਾਂ ਦੇ ਵਿੱਚੋਂ ਬਾਹਰ ਨਾ ਆਏ।
ਰਹੇ ਆਪਣੇ ਸਦਨ ਮਜਾਰਾ, ਮਨ ਪਾਵਤ ਸੋ ਅਚਿਓ ਯਹਾਰਾ।
ਘਰ ਦੇ ਵਿੱਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹੇ ਤੇ ਮਨ ਪਾਉਂਦਾ ਸਤਿਗੁਰਾਂ ਨੇ ਪ੍ਰਸ਼ਾਦ ਪਾਣੀ ਛਕਿਆ।
ਕਹਿ ਕਵੀ ਹਮ ਸੋ ਪਿਖਿਓ ਬਿਰਤਾਂਤ, ਸੁਣਿਓ ਗੁਰਬਖਸ਼ ਸਿੰਘ ਜਿਸ ਪਾਂਤ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਪ੍ਰਸੰਗ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਗੁਰਬਖਸ਼ ਸਿੰਘ ਨੂੰ ਭਾਵ ਕੇ ਰਾਮ ਕੌਰ ਨੂੰ ਸੁਣਾਇਆ ਸੀ, ਕਵੀ ਜੀ ਲਿਖਦੇ ਨੇ ਕਿ ਮੈਂ ਉਸ ਬਿਰਤਾਂਤ ਨੂੰ ਅੱਖੀਂ ਦੇਖਿਆ।
ਸਾਦਾ ਕੋਇਰ ਪਾਈ ਤਿਸ ਕੀ ਨਾਰੀ, ਸੋ ਹਮਨੇ ਨਿਜ ਨਯਨ ਨਿਹਾਰੀ।
ਭਾਵ ਕੇ ਬਿਸ਼ੰਬਰ ਦਾਸ ਦੀ ਜਿਹੜੀ ਘਰਵਾਲੀ ਸੀ ਉਹਨੇ ਦੂਜੇ ਜਨਮ ਨੂੰ ਧਾਰਨ ਕੀਤਾ ਤੇ ਫਿਰ ਗੁਰਬਖਸ਼ ਸਿੰਘ ਦੀ ਔਰਤ ਬਣੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਦਾ ਨਾਮ ਸੀ ਸਦਾ ਕੌਰ।
ਭਾਈ ਦੂਸਰੀ ਬੇਸਿਆ ਤਬੈ, ਵਿਆਹੀ ਰਣ ਸਿੰਘ ਜਾਨੀ ਸਬੈ।
ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਬਿਸ਼ੰਬਰ ਦਾਸ ਦੀ ਦੂਸਰੀ ਘਰਵਾਲੀ ਸੀ ਜਿਹਦੇ ਵਾਸਤੇ ਸਤਿਗੁਰਾਂ ਨੇ ਬਚਨ ਕੀਤਾ ਸੀ, ਉਸੇ ਤਰੀਕੇ ਦੇ ਨਾਲ ਉਹ ਮੁਸਲਮਾਨੀ ਦੇ ਭੇਸ ਦੇ ਵਿੱਚ ਪੈਦਾ ਹੋਈ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੋ ਆਖਿਆ ਸੀ ਉਹ ਵੇਸਵਾ ਬਣੇ।
ਵਿਆਹੀ ਰਣ ਸਿੰਘ ਜਾਨੀ ਸਭੈ,
ਔਰ ਇਸ ਗੱਲ ਨੂੰ ਕਵੀ ਜੀ ਲਿਖਦੇ ਨੇ ਕਿ ਸਾਰੇ ਜਾਣਦੇ ਨੇ ਕਿ ਰਣਜੀਤ ਸਿੰਘ ਨੇ ਉਸ ਨੂੰ ਅਪਣਾਇਆ। ਇਤਿਹਾਸ ਦੇ ਵਿੱਚ ਇਹ ਜ਼ਿਕਰ ਵੀ ਆਉਂਦਾ ਹੈ ਕਿ ਉਸ ਕੰਜਰੀ ਦਾ ਵੇਸਵਾ ਦਾ ਨਾਮ ਸੀ ਮੋਹਰਾਂ, ਜਿਹੜੀ ਕਿ ਇੱਕ ਸਮੇਂ ਰਣਜੀਤ ਸਿੰਘ ਨੇ ਅਪਣਾਈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਐਸੀ ਵਾਰਤਾ ਆਉਂਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਮੋਹਰਾਂ ਨਾਂ ਦੀ ਕੰਜਰੀ ਲਿਆਂਦੀ, ਬਾਅਦ ਦੇ ਵਿੱਚ ਉਹਨੂੰ ਖਾਲਸੇ ਦੇ ਵੱਲੋਂ ਸਜ਼ਾ ਵੀ ਦਿੱਤੀ ਗਈ। ਭਾਵ ਕਿ ਜਿਹੜੇ ਸਨ ਅਕਾਲੀ ਫੂਲਾ ਸਿੰਘ ਜੀ ਉਹਨਾਂ ਨੇ ਸਜ਼ਾ ਦਿੱਤੀ ਸੀ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਉਸਨੇ ਇਸ ਕੰਜਰੀ ਨੂੰ ਲਿਆਂਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਕਿ ਸਜ਼ਾ ਇਸ ਤਰੀਕੇ ਦੇ ਨਾਲ ਦਿੱਤੀ। ਫੂਲਾ ਸਿੰਘ ਨੇ ਹੁਕਮ ਕੀਤਾ ਕਿ ਤੂੰ ਗੁਨਾਹ ਕੀਤਾ ਹੈ, ਪਾਪ ਕੀਤਾ ਹੈ, ਇਸ ਕਰਕੇ ਤੈਨੂੰ ਸਜ਼ਾ ਮਿਲੇਗੀ। ਬੇਰੀ ਦੇ ਰੁੱਖ ਦੇ ਨਾਲ ਕੱਪੜੇ ਸਾਰੇ ਉਤਾਰ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਬੰਨਿਆ ਗਿਆ ਤੇ ਫਿਰ ਉਹਨੂੰ ਕੋਰੜੇ ਮਾਰੇ ਗਏ, ਚਾਬਕ ਮਾਰੇ ਗਏ, ਇਹ ਸਜ਼ਾ ਦਿੱਤੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਇਹ ਵੀ ਬਚਨ ਕਰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਵੀ ਆਪਣੇ ਗੁਨਾਹ ਨੂੰ ਮੰਨਿਆ ਤੇ ਭਾਵੇਂ ਕਿ ਰਾਜਾ ਸੀ ਅਕਾਲੀ ਫੂਲਾ ਸਿੰਘ ਉਹਨੂੰ ਸਜ਼ਾ ਨਹੀਂ ਸੀ ਦੇ ਸਕਦਾ, ਪਰ ਤਾਂ ਵੀ ਉਹਨੇ ਆਪਣਾ ਗੁਨਾਹ ਮੰਨਿਆ ਤੇ ਫਿਰ ਐਸੀ ਸਜ਼ਾ ਪਾਈ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ, ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਇਸ ਗੱਲ ਦਾ ਬਿਆਨ ਕਰ ਰਹੇ ਨੇ ਕਿ ਮੋਹਰਾਂ ਕੰਜਰੀ ਨੂੰ ਲਿਆਂਦਾ ਸੀ ਮਹਾਰਾਜਾ ਰਣਜੀਤ ਸਿੰਘ ਨੇ, ਇਹ ਉਹੀ ਸੀ ਜਿਹਦੇ ਵਾਸਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਹੀ ਭਵਿੱਖਤ ਵਾਕ ਕੀਤਾ ਸੀ।
ਗੁਰ ਕੇ ਬਾਕ ਸਫਲ ਹੋਏ ਗਏ, ਸੋਤਰੀਆ ਹੇਰੀ ਤਨ ਧਰ ਲਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਹੋਏ ਬਚਨ ਪੂਰੇ ਤਰੀਕੇ ਦੇ ਨਾਲ ਸਫਲ ਹੋਏ। ਸੋਤਰੀਆ ਹੇਰੀ ਤਨ ਧਰ ਲਏ, ਭਾਵ ਕਿ ਉਹਨਾਂ ਦੋਵਾਂ ਔਰਤਾਂ ਨੇ ਦੂਜੇ ਜਨਮ ਨੂੰ ਇਸ ਤਰੀਕੇ ਦੇ ਨਾਲ ਧਾਰਨ ਕੀਤਾ।
ਕਹਿ ਕਰ ਮੰਦਰ ਮੋ ਗੁਰ ਤੇਰੇ ਸੇਜ ਪਰ ਜਾਏ, ਤਬ ਗੁਰ ਮਹਿਲਾ ਦੀਰਗ ਜੀਤੋ ਜਿਸ ਕਾ ਨਾਏ।
एक समय कवि संतोख सिंह जी लिखते ने कि जदों सतगुरु जी सेजा दे उते बैठे सन ते जेड़े सतगुरु गोविंद सिंह जी दे वड्डे महल सन जिन्हों का नाम से जीतो वह सतगुरां दे कोल पहुंचे।
पहुंची सिर कलगी तर पास जिसके हृदय श्रेह की आस।
जीतो जी सतगुरु गोविंद सिंह जी दे कोल पहुंचे ने जिन्हां दे हृदय दे विच श्रेह दी पाव के कल्याण दी आशा है।
बार बार पद बंदन करी पणत बिना कर जोर होए खरी।
बार बार जीतो जी ने सतगुरु गोविंद सिंह जी दे चरण कमलां दे उत्ते नमस्कारां कीतियां ते फिर हाथ जोड़ के सतगुरु गोविंद सिंह जी दे अगे खलो गए। जीतो
कमल बिलोचन ते गुर हेरे
अपने कमल वर्गे नेत्रां दे नाल सतगुरु गोविंद सिंह जी ने उहदे वल तकिया होए प्रसन्न बोले ते सवेरे। प्रसन्न हो के सतगुरु गोविंद सिंह सच्चे पातशाह जी ने बचन कीता।
घर वालो मन मता तुहारा किस बिद को है करो यो चारा।
सतगुरु गोविंद सिंह जी ने मुस्कुरा के आख्या कि मेरी घरवाली का किस तरह का मता है किस तरह की तमन्ना है। सतगुरु गोविंद सिंह जी कहते हैं कि तेरे मन का जीतो मनोरथ की है उचारण कर।
कह बे उचित होए कुछ कहो यथा कामना तैसे लहो।
सतगुरु गोविंद सिंह जी कहते हैं कि मैनू लगता है तू कुछ कहना चाहनी है। सतगुरु गोविंद सिंह जी कहते हैं कि बेझिझक हो के तू कह। सतगुरु जी कहते हैं जिहड़ी भी तेरी कामना होवेगी वह असी पूरी करांगे।
सुन अधीन होए जीतो तबे मन को मता पनत पी सब।
जदों सतगुरु गोविंद सिंह जी ने ऐसा बचन किया तो फिर जीतो जी ने बड़ी ही अधीनगी दे नाल सतगुरु गोविंद सिंह सच्चे पातशाह जी दे चरणा दे विच अपने मन दे मते नू रखिया इच्छा नू रखिया।
जग गुर मैं हो तुमरे ग्रेह हम पी हैं मनुखी देह।
जीतो जी ने हाथ जोड़ के अर्ज की है कि हे सतगुरु सच्चे पातशाह जी मैं तुहाडे घर दे विच आई हुई हाँ पाव के तुहाडे महल बनदा मैनू सुभाग प्राप्त होया है। हम भी अह मनुखी देह पर सतगुरु सच्चे पातशाह जी मेरी मनुखी देह है मैं एक मनुख हाँ।
कहां पयो जे त्रीमत जामा बीती बैस आपके तामा।
जीतो जी कहते ने कि फिर की होया जे मेरा जामा पाव के औरत दा है मैं औरत हाँ इस गल नाल की फर्क पैंदा है। पर सच्चे पातशाह मैं तुहाडी घरवाली हाँ बीती बैस आपके तामा मेरी सारी दी सारी जिहड़ी उम्र है तुहाडे घर दे विच ही बतीत होई है।
प्राप्त नहीं सतसंग विशेषा तुम ही गुर सब को उपदेशो।
पर जीतो जी ने आख्या कि मैनू बहुता ज्यादा विशेष रूप दे विच सतसंग दा मौका मिल नहीं सकिया।
तुम ही गुर सब को उपदेशो
पाव के तुसे सारयां दे गुरु हो ते सारयां नू उपदेश देंदे हो ते सच्चे पातशाह जी मैनू सतसंग करन दा बहुता विशेष मौका नहीं मिलिया। सतगुरु सच्चे पातशाह जी दे पावन उपदेशां दे विच ऐसा जिक्र आउंदा है कि बीबियां दे उत्ते ते जिहड़ी कृपा है बहुत वड्डी ये सतगुरु राम सिंह सच्चे पातशाह जी ने कीती कि आम तौर दे उत्ते सतसंग दे विच उह बहिंदियां ने। पहलियां समयां दे विच इन्ना वड्डा दर्जा माइयां नूं कदे भी दित्ता नहीं गया पाव के सतगुरु गोविंद सिंह सच्चे पातशाह जी ने अमृत भावें छकाया पर सिंघां नूं छकाया। उस वेले माइयां नूं बीबियां नूं अमृत नहीं सी छकाया गया ते बराबरी दा पूरा गुरबाणी पढ़न दा या सत्संग करन दा भी पूरा उस वेले मौका नहीं मिलिया। ये सतगुरु राम सिंह सच्चे पातशाह जी दी कृपा है कि सतगुरु राम सिंह सच्चे पातशाह जी ने भाइयां दे नाल नाल माइयां नूं बीबियां नूं भी अमृत छकाया ते गुरबाणी पढ़न दी ते सत्संग करन दी खुल होई। आम तौर दे उत्ते उस वेले माइयां बीबियां इन्हां सभावां दे विच हिस्सा नहीं सन लैंदियां। इसे करके ही जीतो जी जिहड़े के सतगुरां दे महल सन उन्होंने अर्ज की कि सच्चे पातशाह विशेष रूप दे विच सतसंग करन दा मैनू मौका नहीं मिलिया। ਤੁਸੀਂ ਸਾਰਿਆਂ ਨੂੰ ਉਪਦੇਸ਼ ਦਿੰਦੇ ਹੋ, ਪਰ ਸੱਚੇ ਪਾਤਸ਼ਾਹ ਮੈਂ ਐਸੇ ਉਪਦੇਸ਼ ਨੂੰ ਗ੍ਰਹਿਣ ਨਹੀਂ ਕਰ ਸਕੀ। ਨਿਜ ਪ੍ਰਿਆ ਸਿੱਖਣ ਜਿਮ ਸਮਝਾਵੋ, ਤਿਮ ਮੋਕੋ ਉਪਦੇਸ਼ ਦ੍ਰਿੜਾਵੋ। ਜੀਤੋ ਜੀ ਨੇ ਆਖਿਆ ਕਿ ਆਪਣੇ ਪਿਆਰਿਆਂ ਸਿੱਖਾਂ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਸਿੱਖਿਆ ਦੇ ਕੇ ਸਮਝਾਉਂਦੇ ਹੋ, ਉਸੇ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜੀ ਮੈਨੂੰ ਵੀ ਸਿੱਖਿਆ ਦੇਵੋ, ਆਪਣੇ ਉਪਦੇਸ਼ ਦੇਵੋ ਤੇ ਆਪਣੇ ਉਪਦੇਸ਼ਾਂ ਦੇ ਵਿੱਚ ਦ੍ਰਿੜ ਕਰੋ। ਨਿਤ ਹੀ ਚਿੱਤ ਕੀ ਚਾਹ ਬਖਾਨੀ, ਮਨ ਥਿਰ ਤਾਲ ਜਿਮ ਨਿਜ ਥਾਨੀ। ਨਿਤ ਹੀ ਚਿੱਤ ਕੀ ਚਾਹ ਬਖਾਨੀ, ਭਾਵ ਕਿ ਜਿਹੜੀ ਨਿੱਤ ਦੀ ਚਾਹ ਸੀ ਜੀਤੋ ਜੀ ਦੇ ਮਨ ਦੇ ਅੰਦਰ, ਉਹ ਸਤਿਗੁਰਾਂ ਦੇ ਸਾਹਮਣੇ ਬਿਆਨ ਕੀਤੀ ਹੈ। ਮਨ ਥਿਰਤਾ ਲਹਿ ਜਿਮ ਨਿਜ ਥਾਨੀ, ਭਾਵ ਕਿ ਜਿਹੜੀ ਵਾਰਤਾ ਕਹਿਣ ਦੇ ਨਾਲ ਸਤਿਗੁਰਾਂ ਨੇ ਉਪਦੇਸ਼ ਦੇਣਾ ਤੇ ਫਿਰ ਮਨ ਆਪਣੇ ਨੂੰ ਸਥਿਰ ਕਰਨਾ ਹੈ ਜੀਤੋ ਜੀ ਨੇ। ਸਿਰ ਸਤ ਗੁਰ ਸੁਣ ਪਤਨੀ ਬਾਤ, ਬੋਲੇ ਜੋਗ ਰੀਤ ਬਖੇਆਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਆਪਣੀ ਪਤਨੀ ਦੀ ਜਦੋਂ ਗੱਲ ਸੁਣੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ, ਤੇ ਫਿਰ ਯੋਗ ਦੀ ਰੀਤੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤੀ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਨੇ, ਉਹਨਾਂ ਨੂੰ ਇਸ ਗੱਲ ਦਾ ਗਿਆਤ ਹੈ ਕਿ ਮਾਤਾ ਜੀਤੋ ਜੀ ਨੇ ਚਲਾਣਾ ਕਰਨਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਯੋਗ ਦੀ ਰੀਤੀ ਦੱਸੀ। ਮਨ ਤੇ ਸਭ ਸਾਧਨ ਬਣੇ, ਮਨ ਲਗ ਸਭ ਉਪਦੇਸ਼, ਮਨੁਆ ਪਲਟ ਗਿਆਨ ਹੋਏ, ਮਨ ਲਗ ਰਤ ਸ਼ੇਸ਼। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਨ ਤੱਕ ਸਭ ਸਾਧਨ ਤੇ ਮਨ ਤੱਕ ਹੀ ਸਾਰੇ ਦੇ ਸਾਰੇ ਉਪਦੇਸ਼ ਨੇ। ਮਨੁਆ ਪਲਟੈ ਗਿਆਨ ਹੋਏ, ਮਨ ਲਾਗੇ ਰਤ ਸ਼ੇਸ਼। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰੇ ਦਾ ਸਾਰਾ ਰੌਲਾ ਮਨ ਦਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਮਨ ਪਲਟ ਜਾਂਦਾ ਹੈ, ਮਨ ਬਦਲ ਜਾਂਦਾ ਹੈ ਤੇ ਫਿਰ ਗਿਆਨ ਹੋ ਜਾਂਦਾ ਹੈ। ਮਨ ਲਗ ਰਤ ਸ਼ੇਸ਼। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਮਨ ਸੰਸਾਰ ਵੱਲੋਂ ਪਲਟਦਾ ਹੈ ਤੇ ਫਿਰ ਗਿਆਨ ਹੋ ਜਾਂਦਾ ਹੈ ਤੇ ਮਨ ਦੀ ਪ੍ਰੀਤੀ ਵਿਸ਼ੇਸ਼ ਕਰਕੇ ਲੱਗਦੀ ਹੈ ਪਰਮੇਸ਼ਰ ਦੇ ਨਾਮ ਦੇ ਨਾਲ। ਮੁਖ ਰੂਦੈ ਲਖ ਸਵਾਸ ਕੋ ਬ੍ਰਿਤ ਅੰਤਰ ਮੁਖ ਦੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੂੰਹ ਰੋਕੇ ਮੋਣ ਕਰੇ, ਸਵਾਸਾਂ ਨੂੰ ਵੇਖੇ ਕਿ ਨਾਮ ਨਾਲ ਮਿਲੇ ਆ ਤੇ ਜਾ ਰਹੇ ਹਨ। ਇਸ ਤਰ੍ਹਾਂ ਬਿਰਤੀ ਅੰਤਰਮੁਖੀ ਪਹਿਲਾਂ ਕਰਨੀ ਚਾਹੀਦੀ। ਇਹ ਰੀਤ ਕਰਨਾ ਦੁਰਤ, ਮਨੁਆ ਮ੍ਰਿਗ ਸੁਖ ਲੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹ ਰੀਤ ਕਰਨ ਦੇ ਨਾਲ ਮਨ ਰੂਪੀ ਜਿਹੜਾ ਮ੍ਰਿਗ ਹੈ ਉਹ ਛੇਤੀ ਹੀ ਸੁਖੀ ਹੋ ਜਾਂਦਾ ਹੈ, ਟਿਕਾ ਦੇ ਵਿੱਚ ਆ ਜਾਂਦਾ।
ਨੈਣ ਲੱਗੇ ਬੈਨਣ ਲੱਗੇ, ਸ਼ਰਵਣ ਸ਼ਬਦ ਕੇ ਮਦ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅੱਖਾਂ ਤੇ ਜਿਹੜੀ ਬੋਲ ਬਾਣੀ ਹੈ ਤੇ ਜਿਹੜੇ ਸ਼ਰਵਣ ਨੇ ਉਹ ਸ਼ਬਦ ਦੇ ਮਦ ਦੇ ਵਿੱਚ ਲੱਗਣੇ ਚਾਹੀਦੇ ਨੇ। ਸਤਿਗੁਰੂ ਜੀ ਯੋਗ ਦਾ ਅਭਿਆਸ ਦੱਸ ਰਹੇ ਨੇ।
ਉਪਰਤ ਮਨੁਆ ਬਿਖੈ ਤੇ ਬ੍ਰਹਮਾਨੰਦ ਸੁਖ ਸੁਧ।
ਸਤਿਗੁਰੂ ਜੀ ਕਹਿੰਦੇ ਨੇ ਕਿ ਵਿਸ਼ਿਆਂ ਤੋਂ ਮਨ ਦੇ ਉਪਰਾਮ ਹੋਣ ਦੇ ਨਾਲ ਆਨੰਦ ਰੂਪ ਬ੍ਰਹਮ ਦੇ ਸੁਖ ਦੀ ਸੋਝੀ ਹੁੰਦੀ।
ਜੇ ਬਾਤਾਲੂ ਮਦ ਦੇ ਨੈਣ ਲਗਾਵੇ ਨਾਕ।
ਜਿਹੜੀ ਜੀਵ ਹੈ ਉਹ ਤਾਲੂ ਦੇ ਨਾਲ ਮਦ ਦੇ ਵਿੱਚ ਵਿਚਕਾਰ ਜੋੜ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਜਿਹਨੇ ਯੋਗ ਦਾ ਅਭਿਆਸ ਕਰਨਾ ਹੋਵੇ ਉਹਦੀ ਜਿਹੜੀ ਅੱਖਾਂ ਦੀ ਦ੍ਰਿਸ਼ਟੀ ਹੈ ਉਹ ਨੱਕ ਦੀ ਚੁੰਝ ਦੇ ਵੱਲ ਹੋਣੀ ਚਾਹੀਦੀ ਹੈ।
ਪਹਿਲਾਂ ਐਸੇ ਸੇਵੀਐ ਸਤਿਗੁਰ ਪਦ ਮਨ ਭਾਂਕ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸ਼ਰਧਾ ਦੇ ਨਾਲ ਪਹਿਲਾਂ ਐਸੇ ਸੇਵਣਾ ਚਾਹੀਦਾ ਹੈ ਸਤਿਗੁਰੂ ਦੇ ਚਰਨਾਂ ਕਮਲਾਂ ਨੂੰ।
ਨਾ ਬਠਹਿਰਾਵੇ ਸਵਾਸ ਜਬ ਬ੍ਰਿਤੀ ਥੰਭਾਵੇ ਅੰਤ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਨਾਭੀ ਦੇ ਵਿੱਚ ਪਾਵ ਕੇ ਧੁਨੀ ਦੇ ਹੇਠਲੇ ਪਾਸੇ ਆਪਣੇ ਸਵਾਸਾਂ ਨੂੰ ਟਿਕਾਉਣਾ ਚਾਹੀਦਾ ਤੇ ਬ੍ਰਿਤੀ ਨੂੰ ਥੰਭਾਉਣਾ ਚਾਹੀਦਾ, ਇਕਾਗਰ ਕਰਨਾ ਚਾਹੀਦਾ, ਅੰਦਰ ਮੁੱਖ ਬ੍ਰਿਤੀ ਨੂੰ ਠਹਿਰਾਵੇ। बही बास ना रोकिए तीन मास लग संत
पाव के तीन महीने तक इस तरीके दे नाल जिहड़ी बिरती है उस नूं रोकना चाहिए है। ये योग दे अभ्यास ने
चौथ मास स्थित पाए कै नाम वस्त जो देख।
सतगुरु गोविंद सिंह सच्चे पातशाह जी उपदेश दे रहे ने जीतो जी नूं। सतगुरु गोविंद सिंह जी कहिंदे ने कि चौथे महीने टिकाओ प्राप्त हो जांदा है, नाम रूपी वस्तु नूं वो आदमी लख लैंदा है।
सतगुरु जी कहिंदे ने इही जोगीश्वर पेख पाव के ये वड्डे जोगियां ने लख्या है, पाव के कथन कीता है योग दी विद्या नूं। तीबर बाशना दूर कर ज्यो जल मकरी ताए।
इस तो अलावा सतगुरु जी कहिंदे ने कि तिखियां वाशना नूं जो जल उत्ते मकड़ी वांगू दौड़दियां हन दूर करना चाहिए, या फिर इस तुक दा होर भी भाव इस तरह लाया जा सकदा है कि तीबर वाशना दूर करे ते ब्रह्म वल इस तरह चले कि जिवें जल ते मकड़ी चलदी है। ये योग दे अभ्यास ने भाव के जिहड़ा योग दा अभ्यासी होवे उन्नू इंज करना चाहिए।
ऐसी साधो साधना मनुआ चित बिलाए।
सतगुरु गोविंद सिंह जी कहिंदे ने कि जीतो ऐसी साधना नु साध मनुआ चित बिलाए, भाव के मन दियां चितवना सारियां दी सारियां तां के नास हो जान।
पांच पूत पू बार हर बायो गगन सथूल।
पांच पूत कहण तो पावे है कि सतगुरु जी कहिंदे ने कि पंज तत् ने, पंजां तत्तां दे नाल ही जिहड़ा स्थूल शरीर है वह बनिया। सतगुरु जी कहिंदे ने भू भू आख्या जांदा है पृथ्वी नूं, इस तों इलावा बार बार आख्या जांदा है पाणी नूं, इस तों अगे कहिंदे ने हर हर आख्या जांदा है अग्नि नूं, अगे है वायु वायु आख्या जांदा है हवा नूं, इस तों इलावा गगन भाव के आकाश। सतगुरु गोविंद सिंह जी कहिंदे ने इह पंजे स्थूल तत् ने जिन्हां दा शरीर बनदा है, भाव के धरती जल अग्नि आकाश इस तों इलावा हवा, ये जिहड़े पंज तत् ने इन्हां दे नाल ही स्थूल शरीर बनदा।
गंध रस रूप स्पर्श तुन सूखम क्रम इहे मूल।
इस तों इलावा सतगुरु जी कहिंदे ने गंध भाव के वाशना, इस तों इलावा रस रूप ते स्पर्श आख्या जांदा है किसे नूं छूना। सूखम क्रम इह मूल, ये सूखम तत् दूजे पंजां दा क्रमवार मूल हन। इस तों इलावा प्राण अपान समान त्रै पुन बयान, ये सतगुरु सच्चे पातशाह जी कहिंदे ने कि उद्यान ने पाव के पंज प्राण मन्ने जांदे हन।
और पायु रिद संत लख नाड़ी पंच स्थान।
सतगुरु गोविंद सिंह सच्चे पातशाह जी कहिंदे ने इस तों इलावा और आख्या जांदा है हिरदे नूं, इस तों इलावा पायु पायु आख्या जांदा है गुदा नूं, इस तों इलावा रिद रिद तों भाव है नाभी धुनी, इस तों अगे संद संद कहा जांदा है कंठ नूं। लख नाड़ी पंच स्थान भाव के पंजे उप प्राण हन।
नाग कछुओ किकली देवदत्त तन जीत उद्गार नेतर छेक जंबना मुए कपाली रीत।
इस तों अगे सतगुरु जी कहिंदे ने नाग कछुओ क्रिकली देवदत्त तन जीत। सतगुरु सच्चे पातशाह जी कहिंदे ने उद्गार उद्गार आख्या जांदा है जिहड़ा डकार लईदा। इस तों इलावा नेत्र पाव के पलकां नूं चमकना, इस तों अगे छिक जिहनूं आपां निच भी कह दिंदे आ। इस तों अगे सतगुरु जी कहिंदे ने जंबना भाव के उबासी लैणी।
मुए कपाली रीत प्राण मोया ते धनंजे कपाल क्रिया नाल निकलदे हन, भाव यह है कि पंजे कर्मवार उप प्राणा दियां क्रियावां हन जिहड़ियां सतगुरु गोविंद सिंह सच्चे पातशाह जी ने उस वेले दसियां जीतो जी नूं।
पिन पिन सब बांट कर तत्वण तांतु बांट अंत करन सो पिन कर शेख आत्मा साट। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੱਤਾਂ ਦੀਆਂ ਪ੍ਰਕਿਰਤੀਆਂ ਵੀ ਸਾਰੀਆਂ ਦੀਆਂ ਸਾਰੀਆਂ ਵੰਡ ਦੇਣੀਆਂ ਚਾਹੀਦੀਆਂ ਨੇ। ਭਿੰਨ ਭਿੰਨ ਸਮ ਬਾਂਟ ਕਰ ਤਤਨ ਤਾਤੂ ਬਾਂਟ, ਬਾਕੀ ਆਤਮਾ ਨੂੰ ਛਾਂਟ ਲਵੇ, ਭਾਵ ਕੇ ਪ੍ਰਿਥਕ ਪ੍ਰਿਥਕ ਵੱਖੋ ਵੱਖਰਾ ਕਰ ਲਵੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੰਝ ਕਰਨਾ ਚਾਹੀਦਾ ਹੈ ਜਿਹੜਾ ਯੋਗ ਦੇ ਸਾਧਨਾ ਨੂੰ ਸਾਧੇ। ਇਹ ਗਿਆਨ ਇਹ ਯੋਗ ਹੈ, ਇਹ ਭਗਤ ਕਾ ਕਾਜ, ਜਗ ਦਾਨ ਤੀਰਥ ਤਪਣ ਜਾਂ ਬਿਦ ਮਨ ਕੋ ਸਾਜ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹੀ ਗਿਆਨ ਹੈ, ਇਹੀ ਯੋਗ ਹੈ, ਇਹੀ ਭਗਤੀ ਹੈ ਤੇ ਭਗਤੀ ਦਾ ਕੰਮ ਵੀ ਇਹੀ ਹੈ। ਜਗ ਦਾਨ ਤੀਰਥ ਤਪਣ ਜਾਂ ਬਿਦ ਮਨ ਕੋ ਸਾਜ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਗ ਕਰਨਾ, ਦਾਨ ਕਰਨਾ, ਤੀਰਥ ਤੇ ਇਸ਼ਨਾਨ ਕਰਨਾ, ਤਪ ਦੀ ਸਾਧਨਾ ਕਰਨੀ, ਜਾਂ ਬਿਦ ਮਨ ਕੋ ਸਾਜ, ਜਿਸ ਤਰ੍ਹਾਂ ਮਨ ਸਵਾਰਿਆ ਜਾਂਦਾ ਹੈ ਉਹ ਸਾਰੇ ਦੇ ਸਾਰੇ ਕਰਮ ਕਰਨੇ ਚਾਹੀਦੇ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹ ਯੋਗ ਦੀ ਜਿਹੜੀ ਵਿਧੀ ਹੈ ਉਹ ਜੀਤੋ ਜੀ ਨੂੰ ਸਿਖਾ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪ੍ਰਣਾਮ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਆਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨਾ ਉਨਿਧਾ ਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਜੇ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਿਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈਂ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਇਹ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਦੇ ਧਰਮ ਵਰਤਾਓ, ਮਹਾਂਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਹੀ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿੱਤ ਦਰਸ਼ਨਾਂ ਦੀ ਦਾਤ ਬਖਸ਼ੋ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜ੍ਹਿਆ ਹੈ ਸੁਣਿਆ ਹੈ ਸਾਡਿਆਂ ਮਨਾਂ 'ਤੇ ਵਸਾਉਣਾ, ਜੁੱਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।